ਗੁਰਬਾਣੀ ਵਿਚਾਰ ਹੁਕਮ ਭਾਗ ਪਹਿਲਾ। ਹੁਕਮ ਦੇ ਪਿੱਛੇ ਕੋਈ ਹੁਕਮੀ ਅਥਵਾ ਹੁਕਮ ਦੇਣ ਵਾਲੀ ਸ਼ਕਤੀ ਆਉਂਦੀ ਹੈ। ਇਸ ਲਈ ਹੁਕਮ ਨੂੰ ਸਮਝਣ ਬੁੱਝਣ ਲਈ ਹੁਕਮੀ ਦੀ ਜਾਣ ਪਛਾਣ ਜਾਂ ਗਿਆਨ ਹੋਣਾ ਲਾਜ਼ਮੀ ਹੈ। ਗੁਰਬਾਣੀ ਵਿੱਚ ਇਸ ਇਲਾਹੀ ਸ਼ਕਤੀ ਯਾਨੀ ਹੁਕਮੀ ਅਥਵਾ ਅਕਾਲ ਪੁਰਖ ਦਾ ਬਿਆਨ ਇਉਂ ਕੀਤਾ ਗਿਆ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਭੰਗ ਗੁਰਪ੍ਰਸਾਦ। ਪੁੱਛੋ ਸੰਤ ਮੇਰੋ ਠਾਕੁਰ ਕੈਸਾ, ਹਿਓ ਅਰਾਪੋ ਦੇਹੋ ਸੰਦੇਸਾ, ਦੇਹੋ ਸੰਦੇਸਾ ਪ੍ਰਭ ਜੀਓ ਕੈਸਾ, ਕਹਿ ਮੋਹਨ ਪਰਵੇਸ਼ਾ, ਅੰਗ ਅੰਗ ਸੁਖਦਾਈ, ਪੂਰਨ ਬ੍ਰਹਮਾਈ, ਥਾਨ ਥਨੰਤਰ ਦੇਸਾ, ਬੰਧਨ ਤੇ ਮੁਕਤਾ, ਘਟ ਘਟ ਜੁਗਤਾ, ਕਹਿ ਨਾ ਸਕੋ ਹਰ ਜੈਸਾ, ਦੇਖ ਚਰਿਤ ਨਾਨਕ ਮਨ ਮੋਇਓ, ਪੁੱਛੈ ਦੀਨ ਮੇਰੋ ਠਾਕੁਰ ਕੈਸਾ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸੰਤੋ ਘਟ ਘਟ ਰਿਹਾ ਸਮਾਇਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ ਰਹਾਓ। ਗੁਣ ਨਿਧਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹੋ ਸਮਾਇਓ। ਅਵਲ ਅਲੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਪੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ ਰਹਾਓ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਬਾਰੇ, ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਿਛ ਹੋਈ। ਹੁਕਮ ਪਛਾਣੈ ਸੋ ਏਕੋ ਜਾਣੈ, ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਅਲੋ ਅਲਖ ਨ ਜਾਈ ਲਖਿਆ, ਗੁਰ ਗੁਰ ਦੀਨਾ ਮੀਠਾ, ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਉਪਰਲੀਆਂ ਗੁਰਬਾਣੀ ਦੀਆਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਉਹ ਹੁਕਮੀ ਅਕਾਲ ਪੁਰਖ ਆਪ ਹੈ, ਜੋ ਇੱਕ ਹੈ, ਸੱਚ ਹੈ ਅਤੇ ਸਰਬ ਸ਼ਕਤੀਮਾਨ ਹੈ ਅਤੇ ਸਭਨਾ ਗੱਲਾਂ ਸਮਰੱਥ ਹੈ। ਉਸਨੇ ਜਦੋਂ ਆਪਣੀ ਮੌਜ ਵਿੱਚ ਕਵਾਓ ਦੁਆਰਾ ਇਹ ਵੱਡ ਖੇਲ ਤਮਾਸ਼ਾ ਰਚਿਆ ਅਤੇ ਇਸ ਖੇਲ ਅਖਾੜੇ ਨੂੰ ਭਲੀ ਪਾਂਚਣਾ ਚਲਾਉਣ ਲਈ ਅਟਲ ਅਤੇ ਅਪੁੱਲ ਨਿਯਮਾਂ ਦੀ ਪ੍ਰਣਾਲੀ ਅਥਵਾ ਸਦੀਵੀ ਇਲਾਹੀ ਕਾਨੂੰਨ ਅਥਵਾ ਹੁਕਮ ਵੀ ਨਾਲ ਹੀ ਪ੍ਰਚਲਿਤ ਕਰ ਦਿੱਤਾ। ਹਾਂਜੀ, ਵੱਡ ਖੇਲ ਤਮਾਸ਼ੇ ਨੂੰ ਰਜ ਕੇ ਉਸਨੂੰ ਚਲਾਉਣ ਲਈ ਜਿਹੜੇ ਨਿਯਮ ਬਣਾਏ ਉਸਨੂੰ ਹੁਕਮ ਕਿਹਾ। ਇਹਨਾਂ ਇਲਾਹੀ ਅਟਲ ਅਪੁੱਲ ਅਪਾਰ ਨਿਯਮਾਂ ਜਾਂ ਅਣਲਿਖੇ ਕਾਨੂੰਨਾਂ ਨੂੰ ਹੀ ਗੁਰਬਾਣੀ ਵਿੱਚ ਹੁਕਮ ਰਜ਼ਾ ਭਾਣਾ ਅਮਰ ਕਿਹਾ ਗਿਆ। ਇਨਸਾਨੀ ਘੜੇ ਹੋਏ ਕਾਨੂੰਨ ਤਾਂ ਸਦਿਆ ਬਦਲਦੇ ਰਹਿੰਦੇ ਹਨ ਕਿਉਂਕਿ ਇਹਨਾਂ ਵਿੱਚ ਕੋਈ ਨਾ ਕੋਈ ਗਲਤੀ ਜਾਂ ਉਣਤਾਈ ਨਿਕਲਦੀ ਰਹਿੰਦੀ ਹੈ ਅਤੇ ਇਹਨਾਂ ਦੀਆਂ ਤਰਮੀਮਾਂ ਕਰਨੀਆਂ ਪੈਂਦੀਆਂ ਹਨ। ਪਰ ਪਰਮੇਸ਼ਰ ਦਾ ਇਹ ਸੱਚਾ ਹੁਕਮ ਏਕਾ ਵਾਰ ਹੀ ਰਚਿਆ ਗਿਆ ਅਤੇ ਇਹ ਇਲਾਹੀ ਹੁਕਮ ਇਤਨਾ ਮੁਕੰਮਲ ਅਤੇ ਅਪੁੱਲ ਹੈ ਕਿ ਇਸ ਨੂੰ ਬਦਲਣ ਜਾਂ ਇਸ ਦੀ ਤਰਮੀਮ ਕਰਨ ਦੀ ਲੋੜ ਹੀ ਨਹੀਂ। ਇਹ ਇਲਾਹੀ ਹੁਕਮ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਦਰ ਨਾਲ ਲਿਖਿਆ ਹੋਇਆ ਹੈ। ਹਾਂਜੀ, ਇਹ ਹੁਕਮ ਜੋ ਹਰ ਯੁੱਗ ਬਦਲ ਗਏ ਪਰ ਉਹ ਹੁਕਮ ਨਾ ਬਦਲਿਆ, ਸਭ 'ਤੇ ਇੱਕ ਤਰ੍ਹਾਂ ਲਾਗੂ, ਇਤਨਾ ਮੁਕੰਮਲ, ਇਹ ਕਿੱਥੇ ਹੈ ਲਿਖਿਆ ਹੁਕਮ? ਇਹ ਹਰ ਇੱਕ ਜੀਵ ਦੇ ਨਾਲ ਅੰਤਰਾਤਮੇ ਲਿਖਿਆ ਹੋਇਆ ਹੈ ਅਤੇ ਗੁੱਝੇ ਅਤੇ ਅਣਡਿੱਠੇ ਤਰੀਕੇ ਨਾਲ ਆਦ ਤੋਂ ਜੁਗੋ ਜੁਗ ਇਕਸਾਰ ਗੁਪਤੋ ਗੁਪਤੀ ਵਰਤ ਰਿਹਾ ਹੈ ਅਤੇ ਵਰਤਦਾ ਰਹੇਗਾ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਇਲਾਹੀ ਹੁਕਮ ਕਿਸੇ ਬੋਲੀ ਜਾਂ ਕਾਨੂੰਨੀ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ ਕਿਉਂਕਿ ਕਿਤਾਬਾਂ ਜਾਂ ਬੋਲੀਆਂ ਤਾਂ ਨਾਸ਼ਵਾਨ ਹਨ। ਇਹ ਹੁਕਮ ਅੱਖਰਹੀਣ ਹੈ, ਇਹ ਬੋਲੀਹੀਣ ਹੈ, ਇਹ ਦੇਸ਼ਹੀਣ ਹੈ, ਇਹ ਹੁਕਮ ਅਪਾਰ ਹੈ, ਅਟਲ ਹੈ, ਅਭੁੱਲ ਹੈ, ਸਦੀਵੀ ਹੈ, ਇਹ ਗੁਪਤ ਹੈ, ਇਹ ਨਾਲ ਲਿਖਿਆ ਹੋਇਆ ਹੈ, ਇਹ ਦਿਮਾਗੀ ਪਕੜ ਤੋਂ ਪਰੇ ਹੈ, ਅਲੱਗ ਹੈ। ਉਦਾਹਰਣ ਦੇ ਤੌਰ 'ਤੇ ਬਨਸਪਤੀ ਦੇ ਬੀਜਾਂ ਦੇ ਅੰਦਰ ਹੀ ਪ੍ਰਵੇਸ਼ ਹੁਕਮ ਅਨੁਸਾਰ ਹਰ ਇੱਕ ਬੀਜ ਤੋਂ ਭਿੰਨ ਭਿੰਨ ਬੂਟੇ ਉੱਗਦੇ, ਵੱਧਦੇ, ਫੁੱਲਦੇ ਅਤੇ ਫਲਦੇ ਹਨ, ਪਰ ਇਹਨਾਂ ਦੀਆਂ ਟਾਹਣੀਆਂ, ਪੱਤਿਆਂ, ਫਲਾਂ, ਕੱਦ ਅਤੇ ਉਮਰਾਂ ਵਿੱਚ ਭਿੰਨਤਾ ਹੁੰਦੀ ਹੈ। ਬੀਜ ਦੇ ਅੰਦਰ ਜਿਹੋ ਜਿਹਾ ਹੁਕਮ ਲਿਖਿਆ ਹੁੰਦਾ ਹੈ, ਉਸੇ ਤਰ੍ਹਾਂ ਉਹ ਬੂਟਾ ਪ੍ਰਫੁੱਲਤ ਹੁੰਦਾ ਹੈ, ਉਸੇ ਅੰਦਾਜ਼ੇ ਦਾ ਉਸਦਾ ਕੱਦ ਹੁੰਦਾ ਹੈ, ਉਸੇ ਤਰ੍ਹਾਂ ਦੀਆਂ ਉਸਦੀਆਂ ਟਾਹਣੀਆਂ ਹੁੰਦੀਆਂ ਹਨ। ਬਨਸਪਤੀ ਅਤੇ ਹੋਰ ਜੀਵ ਜੂਨਾਂ ਦੇ ਜੀਵ ਵਿੱਚ ਬੁੱਧੀ ਅਤੇ ਸੋਚਣ ਸ਼ਕਤੀ ਸੀਮਤ ਆਉਂਦੀ ਹੈ, ਜਿਸ ਕਾਰਨ ਉਹ ਆਪਣੀਆਂ ਸਿਆਣਪਾਂ ਜਾਂ ਉਗਤੀਆਂ ਜੁਗਤੀਆਂ ਨਹੀਂ ਵਰਤ ਸਕਦੇ ਅਤੇ ਆਪਣੇ ਨਾਲ ਲਿਖੇ ਹੁਕਮ ਵਿੱਚ ਦਖਲ ਨਹੀਂ ਦੇ ਸਕਦੇ। ਇਸ ਲਈ ਉਹ ਆਪਣੇ ਨਾਲ ਲਿਖੇ ਇਲਾਹੀ ਹੁਕਮ ਨੂੰ ਸਹਿਜੇ ਅਤੇ ਅਣਜਾਣੇ ਹੀ ਮੰਨਦੇ ਅਤੇ ਕਮਾਉਂਦੇ ਹਨ ਅਤੇ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਅਪੋਲ ਹੀ ਵਿਚਰਦੇ ਹਨ ਅਤੇ ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੇ ਹੋਏ ਆਪਣਾ ਜੀਵਨ ਪੰਧ ਮੁਕਾ ਰਹੇ ਹਨ ਅਤੇ ਉਹਨਾਂ ਦੀ ਆਤਮਿਕ ਤਰੱਕੀ ਸਹਿਜੇ ਹੀ ਹੋ ਰਹੀ ਹੈ। ਇਹੋ ਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਲਈ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ ਅਤੇ ਨਾ ਹੀ ਕਿਸੇ ਪ੍ਰਚਾਰ ਦੀ। ਇਹ ਜੂਨਾ ਤਾਂ ਹੁਕਮ ਰਜਾਈ ਚੱਲਣਾ ਦਾ ਇਲਾਹੀ ਗੁਪਤ ਅਪੁੱਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਅਤੇ ਅਪੋਲ ਹੀ ਕਮਾ ਰਹੀਆਂ ਹਨ। ਇਹ ਜੂਨਾ ਨਾ ਹਿੰਦੂ, ਨਾ ਮੁਸਲਮਾਨ, ਨਾ ਈਸਾਈ ਅਤੇ ਨਾ ਮੁਸਾਈ ਹਨ। ਇਹ ਤਾਂ ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿੱਚ ਆਪੋ ਆਪਣਾ ਨਿੱਜੀ ਧਰਮ ਕਮਾ ਰਹੀਆਂ ਹਨ। ਪਰ ਇਨਸਾਨ ਦੀ ਕਹਾਣੀ ਕੁਝ ਹੋਰਵੇਂ ਹੈ। ਪਰਮੇਸ਼ਰ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਪਰਮੇਸ਼ਰ ਨੇ ਇਨਸਾਨ ਨੂੰ ਬੇਅੰਤ ਤੀਖਣ ਬੁੱਧੀ ਅਤੇ ਸਵੈ ਸੋਚਣ ਸ਼ਕਤੀ ਬਖਸ਼ੀ ਹੈ ਅਤੇ ਇਸ ਦੇ ਵਰਤਾਵੇ ਅਤੇ ਪਰਚਾਵੇ ਲਈ ਇਹ ਭਿੰਨ ਭਿੰਨ ਰੰਗਾਂ ਵਾਲੀ ਚਿੱਤਰ ਬਚਿੱਤਰ ਮਨਮੋਹਣੀ ਮਾਇਆ ਰਚੀ ਹੈ। ਪਰ ਇਨਸਾਨ ਆਪਣੇ ਮੂਲ ਅਕਾਲ ਪੁਰਖ ਅਤੇ ਉਸਦੇ ਨਾਲ ਲਿਖੇ ਹੁਕਮ ਨੂੰ ਪਹਿਚਾਨਣ ਦੀ ਬਜਾਏ ਆਪਣੀ ਤੀਖਣ ਬੁੱਧੀ ਦੁਆਰਾ ਮਾਇਆ ਦੀ ਖੋਜ ਵਿੱਚ ਅਤੇ ਉਸਦੇ ਕਰਿਸ਼ਮਿਆਂ ਨੂੰ ਮਾਰਨ ਵਿੱਚ ਇਤਨਾ ਫਸ ਗਿਆ ਹੈ ਕਿ ਆਪਣੇ ਕਰਤੇ ਪਰਮੇਸ਼ਰ ਅਤੇ ਉਸਦੇ ਹੁਕਮ ਨੂੰ ਉੱਕਾ ਹੀ ਭੁੱਲ ਗਿਆ ਹੈ। ਹੁਕਮ ਰਜਾਈ ਚੱਲਣਾ ਦੀ ਬਜਾਏ ਜੀਵ ਆਪਣੀ ਤੀਖਣ ਬੁੱਧੀ ਅਤੇ ਮਾਨਸਿਕ ਆਜ਼ਾਦੀ ਦੀ ਗਲਤ ਅਤੇ ਉਲਟੀ ਵਰਤੋਂ ਕਰ ਰਿਹਾ ਹੈ, ਜਿਸ ਕਾਰਨ ਇਹ ਜੀਵ ਤ੍ਰੈ ਗੁਣਾਂ ਦੇ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਆਪਣਾ ਕੀਤਾ ਆਪ ਭੋਗਦਾ ਹੈ ਅਤੇ ਆਪਣੇ ਸਹੇੜੇ ਹੋਏ ਦੁੱਖਾਂ ਕਲੇਸ਼ਾਂ ਦਾ ਦੋਸ਼ ਰੱਬ ਜਾਂ ਦੂਜਿਆਂ 'ਤੇ ਲਾਉਂਦਾ ਹੈ। ਹੁਕਮ ਤੋਂ ਬੇਮੁੱਖ ਹੋ ਕੇ ਜਦੋਂ ਕਰਮ ਕਰਦਾ ਹੈ ਉਸ ਵੇਲੇ ਦੁੱਖ ਕਲੇਸ਼ ਆਉਂਦੇ ਹਨ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਕਾਨੂੰਨ ਅਨੁਸਾਰ, ਫਿਰ ਜਦੋਂ ਦੁੱਖ ਆ ਜਾਂਦੇ ਹਨ ਉਸ ਦਾ ਦੋਸ਼ ਆਪਣੇ 'ਤੇ ਨਹੀਂ ਲਾਉਂਦਾ ਕਿ ਮੈਂ ਹੁਕਮ ਤੋਂ ਬੇਮੁੱਖ ਹੋ ਗਿਆ ਹਾਂ, ਉਸ ਦਾ ਦੋਸ਼ ਰੱਬ ਜਾਂ ਦੂਜਿਆਂ 'ਤੇ ਲਾਉਂਦਾ ਹੈ ਅਤੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਅਤੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਇਸ ਤਰ੍ਹਾਂ ਇਨਸਾਨ ਆਪਣੇ ਪਰਮੇਸ਼ਰ ਨੂੰ ਭੁੱਲ ਗਏ ਹਨ ਅਤੇ ਸੁਖਦਾਈ ਨਾਲ ਲਿਖੇ ਹੁਕਮ ਤੋਂ ਬੇਖਬਰ, ਬੇਪਰਵਾਹ, ਅਣਜਾਣ ਅਤੇ ਬੇਮੁੱਖ ਹੋ ਗਏ ਹਨ ਅਤੇ ਆਪਣੀ ਹਉਮੈ ਦੇ ਅਧੀਨ ਕਰਮ ਕਰਦੇ ਹੋਏ ਵਿਛੜ ਚੋਟਾ ਖਾਂਦੇ ਹਨ ਅਤੇ ਪਲਚ ਪਲਚ ਸਗਲੀ ਮੂਈ ਝੂਠੇ ਤਨ ਦੇ ਮੋਹ ਵਾਲਾ ਜੀਵਨ ਬਤੀਤ ਕਰਦੇ ਹਨ। ਇਨਸਾਨ ਇਲਾਹੀ ਹੁਕਮ ਦੀ ਰਜ਼ਾ ਜਾਂ ਰਵਾਨਗੀ ਤੋਂ ਬੇਸੁਰਾ ਹੋ ਕੇ ਆਪਣੀ ਹਉਮੈ ਦੇ ਆਸਰੇ, ਆਪਣੀ ਸਿਆਣਪ ਦੇ ਅਧੀਨ ਆਪਣੇ ਹੀ ਪਾਣੇ ਵਿੱਚ ਚੱਲਦਾ ਹੈ। ਇਸ ਤਰ੍ਹਾਂ ਗੁਰਬਾਣੀ ਦੀ ਹੇਠਲੀ ਪੰਕਤੀ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਇਹ ਸਾਡੇ 'ਤੇ ਲਾਗੂ ਹੁੰਦੀ ਹੈ। ਇਨਸਾਨ ਸਾਰੀਆਂ ਜੂਨਾਂ ਦਾ ਸਿਰਤਾਜ ਮੰਨਿਆ ਗਿਆ ਹੈ ਕਿਉਂਕਿ ਇਸੇ ਜੂਨ ਵਿੱਚ ਹੀ ਜੀਵ ਆਪਣੇ ਕਰਤੇ ਅਕਾਲ ਪੁਰਖ ਨੂੰ ਸ਼ੀਘਰ ਅਤੇ ਸਹਿਜੇ ਹੀ ਮਿਲ ਸਕਦਾ ਹੈ ਅਤੇ ਜਨਮ ਮਰਨ ਦੇ ਦੁਖਦਾਈ ਗੇੜ ਤੋਂ ਬਚ ਸਕਦਾ ਹੈ। ਗੁਰਬਾਣੀ ਵਿੱਚ ਇਸ ਵਿਸ਼ੇ ਨੂੰ ਇਉਂ ਦਰਸਾਇਆ ਗਿਆ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੁਏ ਗਿਰੈ ਬਹੁਰ ਨਾ ਲਾਗੈ ਡਾਰ, ਫੱਫਾ ਫਿਰਤ ਫਿਰਤ ਤੂੰ ਆਇਆ, दुर्लभ देह कल युग में पाया, फिर यह अवसर चढ़े न हाथा, नाम जपो तो कटी है फासा, फिर आमन जान न होई, एक है एक जपो जप सोई। भई परापत मानुख दे होरिया, गोबिन मिलन की ए तेरी बरिया, अवर काज तेरे कित न काम, मिल साध संगत भज केवल नाम। 84 लख जोन विच उत्तम जन्म सुमानस देई, अखी वेखण करन सुन मुख शुभ बोलन बचन स्नेही, हथी कार कमावनी पैरी चल सत्संग मिले ही, किरत विरत कर धर्म दी खट खवालन कार करे ही, गुरमुख जन्म सकार था गुरबाणी पढ़ समझ सुने ही। मानस जन्म दुलंब है सफल जन्म गुर शरण उदारे, साध संगत गुर शब्द लिव पाए भगत गुर ज्ञान विचारे, पर उपकारी गुरु प्यारे, गुर सेवा ते भगत कमाई, तब एह मानस देई पाई, इस देई को सिमरै देव, सो देही भज हर की सेव, भजो गोबिंद भूल मत जाओ, मानस जन्म का एही लाहो। 84 लख परम तया दुर्लभ जन्म पायो ए, नानक नाम समाल तू सो दिन नेड़ा आयो है। सो जद बच्चा मां दी कुख विच निमदा है, ता इलाही नाल लिखे हुक्म अनुसार उस बच्चे दी पेट विच 9 महीने अनोखे ते अचंबे ढंग नाल पालना आउंदी है। बच्चे दी इस गुज्जी करामाती परवरिश दी बाबत मां नू कोई ज्ञान नहीं आउंदा। हाँ जी, गर्भ विच भावें बच्चा आउंदा है, पर मां नू यह नहीं पता होंदा कि अंदरों अंदर उस जठर अग्नि विच किस दी किस तरह उसकी प्रतिपालना हो रही है, ते ना ही उसकी कोई मां की कोई सियाणप उस वेले काम करती है, अते बच्चे नू भी अपनी परवरिश का कोई एहसास नहीं आता। बच्चे का पेट विच कुहथड़े थां पुठे लटकते हुए पेट की तीबर जठर अग्नि विच निमणा वधना फुलना ते उसका बचाव ते परवरिश होनी ही ये अत्यंत हैरान करन वाला एक बिस्मादी इलाही कौतक है, जिस विच ना मां दी ते ना ही बच्चे की कोई सियाणप कम करती है। ये सारी करामात खेल ये वीरज दे एक किरम दे अंतरगत नाल ही लिखा होया सी, जो चुप चुपी ते गुप्तो गुप्ती अपोल सहज सुभाए किसे गैबी शक्ति अथवा हुक्म दी गुजी रवानगी दा हैरान करन वाला अचंभव है, जिस वल ध्यान देण दा ख्याल करन दा हैरान होण दा शुकराना करन लई या बिस्माद विच आवण लई साडे कोल फुरसत ही नहीं ते ना ही सानू लोड़ जापदी है। ते जद बच्चे दा जन्म आउंदा है तां मां अपने बच्चे दे पालन पोषण खुशहाली विद्या आदि दीआं स्कीमां सोचदी है अते शुभ कामनावां ते असीसां भरिया प्यार देंदी रहिंदी है, ते अपने बच्चे उत्तों वारने बलिहारने जांदी होई हर किस्म दी कुर्बानी करदी रहिंदी है। इस तरह बच्चे दे पेट विच निमण तो लै के उस दे जन्म तो मगरों भी मां दे हिरदे विच जो बच्चे लई मां प्यार जां मोह हुंदा है वह भी अकाल पुरख दा उस नवें जन्मे जीव लई हुकम रूप विच इलाही प्यार दा ही प्रतिबिंब प्रकाश प्रगटावा ते प्रतीक हुंदा है। पर मां इस नाल लिखे हुक्म वाले इलाही प्यार तो अज्ञात आउंदी है। हाँ जी, बच्चे दे जन्म तो पहला मां दे हिरदे विचों प्यार नहीं होंदा, जदों जन्म लैंदा है ये हुक्म अनुसार प्यार उपज पैंदा है, पर मां इस इलाही प्यार तो अज्ञात आउंदी है ते बच्चे नू अपना समझ के मोह विच फसी रहिंदी है। दूजे लफ्जां विच ये नाल लिखे हुक्म अनुसार हर जीव दी भलाई ते परवरिश लई अगेत्रे ही सारे प्रबंध हो जांदे हन। साडे शरीर दे अंदर अनेकां अंग हन, जिस तरह अखां कन नक जीभ नाड़ियां नसां आदि सारे हिस्से एक दूजे नाल संबंधित ਆਸਰੇ ਅਤੇ ਮਿਲਵਰਤਨ ਨਾਲ ਦਿਨ ਰਾਤ ਜਾਗਦਿਆਂ ਸੁੱਤਿਆਂ ਅਣਜਾਣੇ ਅਪੋਲ ਆਪ ਮੁਹਾਰੇ ਸਹਿਜ ਸੁਭਾਏ ਕਿਸੇ ਗੁੱਝੇ ਅਲਖ ਮੁਕੰਮਲ ਅਪਾਰ ਅਬੋਲ ਅਲਖ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਅਛੋਪੀ ਕੰਮ ਕਰ ਰਹੇ ਹਨ। ਜਿਤਨੇ ਸਾਡੇ ਅੰਗ ਹਨ ਭਾਵੇਂ ਸੁੱਤੇ ਵੀ ਹੋਈਏ ਇੱਕ ਰੱਬੀ ਹੁਕਮ ਅਨੁਸਾਰ ਆਪਣੇ ਕੰਮ ਕਰੀ ਜਾ ਰਹੇ ਹਨ, ਜਿਸ ਤੋਂ ਅਸੀਂ ਅਗਿਆਨ ਬੇਖਬਰ ਅਤੇ ਬੇਪਰਵਾਹ। ਇਹ ਤਾਂ ਇਨਸਾਨਾਂ ਦੀ ਉਦਾਹਰਣ। ਇੱਕ ਹੋਰ ਉਦਾਹਰਣ ਵਜੋਂ ਗੁਲਾਬ ਦੇ ਫੁੱਲ ਦੇ ਬੀਜ ਦੇ ਅੰਦਰ ਹੀ ਉਸਦੀ ਹੋਂਦ ਦੇ ਪ੍ਰਗਟਾਵੇ ਲਈ ਜੀਵਨ ਰੌਂ, ਬੂਟਾ, ਬੂਟੇ ਦੀ ਕਿਸਮ, ਫਿਰ ਉਸਦੀਆਂ ਟਾਹਣੀਆਂ, ਪੱਤੇ, ਕੰਡੇ, ਫੁੱਲ, ਪੰਖਣੀਆਂ, ਫਲ, ਬੀਜ, ਫੁੱਲ ਦੀ ਸ਼ਕਲ, ਫੁੱਲ ਦੀ ਰੰਗਤ, ਫੁੱਲ ਦੀ ਮਹਿਕ, ਫੁੱਲ ਦਾ ਜੋਬਨ, ਫੁੱਲ ਦਾ ਸੁਹੱਪਣ, ਫੁੱਲ ਦੀ ਕੋਮਲਤਾ, ਮਨਮੋਹਣੀ ਖਿੱਚ, ਪ੍ਰਫੁੱਲਤਾ ਲੈ ਹੋਣ ਲਈ ਮੁਕੰਮਲ ਇਲਾਹੀ ਹੁਕਮ ਗੁੱਝੇ ਤੌਰ 'ਤੇ ਨਾਲ ਹੀ ਲਿਖਿਆ ਜਾਂ ਸਮਾਇਆ ਹੋਇਆ ਹੈ ਅਤੇ ਗੁਪਤ ਤੌਰ 'ਤੇ ਚੁੱਪ ਚੁੱਪੀ 'ਤੇ ਹੀ ਵਰਤ ਰਿਹਾ ਹੈ। ਸੋ ਇਸ ਹੁਕਮ ਦੇ ਪ੍ਰਗਟਾਵੇ ਜਾਂ ਰਵਾਨਗੀ ਲਈ ਬਾਹਰੋਂ ਕਿਸੇ ਦਿਮਾਗੀ ਸਿਆਣਪ ਦੇ ਦਖਲ ਜਾਂ ਅਗਵਾਈ ਦੀ ਲੋੜ ਨਹੀਂ। ਦੂਜੇ ਲਫਜ਼ਾਂ ਵਿੱਚ ਕਾਇਨਾਤ ਦੇ ਹਰ ਇੱਕ ਜੀਵ ਆਪਣੇ ਕਰਤੇ ਅਕਾਲ ਪੁਰਖ ਦੇ ਅਟਲ, ਅਪੁੱਲ, ਸਰਬੱਗ, ਅਪਾਰ ਹੁਕਮ ਦੀ ਅਗਵਾਈ ਅਤੇ ਰਵਾਨਗੀ ਵਿੱਚ ਉਪਜਦੇ, ਪ੍ਰਫੁੱਲਤ ਆਉਂਦੇ ਅਤੇ ਲੈ ਆਉਂਦੇ ਹਨ। ਜਿਤਨੀ ਵੀ ਇਹ ਦ੍ਰਿਸ਼ਟ ਅਦ੍ਰਿਸ਼ਟ ਕਾਇਨਾਤ ਹੈ ਉਸ ਹੁਕਮ ਅਨੁਸਾਰ ਹੀ ਉਪਜਦੀ ਹੈ, ਹੁਕਮ ਅਨੁਸਾਰ ਹੀ ਉਸਦੀ ਪਰਵਰਿਸ਼ ਹੁੰਦੀ ਹੈ ਅਤੇ ਹੁਕਮ ਦੁਆਰਾ ਹੀ ਫਿਰ ਲੈ ਆਉਂਦੇ ਹਨ ਅਤੇ ਆਪਣੇ ਨਾਲ, ਆਪਣੇ ਅੰਦਰ ਨਾਲ ਲਿਖੇ ਹੁਕਮ ਨੂੰ ਆਪਣੇ ਜੀਵਨ ਵਿੱਚ ਅਛੋਪੀ ਮੰਨਦੇ ਅਤੇ ਕਮਾਉਂਦੇ ਹਨ। ਸੋ ਇਹੋ ਹੀ ਹੁਕਮ ਨੂੰ ਮੰਨਣਾ ਅਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ, ਇਹ ਹੀ ਉਹਨਾਂ ਦਾ ਨਾਲ ਲਿਖਿਆ ਹੋਇਆ ਨਿੱਜੀ ਧਰਮ, ਮਜ਼ਹਬ ਜਾਂ ਪਰਮਾਰਥ ਹੈ, ਜਿਸ ਨੂੰ ਸਮਝਣ, ਸਿੱਖਣ, ਅਪਣਾਉਣ ਦੀ ਲੋੜ ਹੀ ਨਹੀਂ ਅਤੇ ਨਾ ਹੀ ਇਹ ਧਰਮ ਬਾਹਰੋਂ ਕਿਸੇ ਤਰ੍ਹਾਂ ਉਹਨਾਂ 'ਤੇ ਠੋਸਿਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਨਾਲ ਲਿਖਿਆ ਹੁਕਮ ਹਰ ਜੀਵ ਲਈ ਜੀਵਨ ਸੇਧ ਹੈ। ਇਹ ਹਰ ਇੱਕ ਜੀਵ ਦਾ ਹੁਕਮ ਨੂੰ ਪਹਿਲੇ ਬੁੱਝਣਾ ਫਿਰ ਕਮਾਉਣਾ, ਇਹ ਉਹਨਾਂ ਦਾ ਨਿੱਜੀ ਧਰਮ ਹੈ। ਇਹ ਹੁਕਮ ਹੀ ਮੁਕੰਮਲ ਇਲਾਹੀ ਕਾਨੂੰਨ ਹੈ, ਇਹੀ ਪਰਲੋਕ ਸੁਹੇਲਾ ਹੈ, ਇਹ ਅੰਤਰਾਤਮੇ ਬੀਜ ਹੈ, ਇਹ ਅੰਦਰੋਂ ਹੀ ਉਪਜਦਾ ਹੈ, ਓਤ ਪੋਤ ਸਮਾਇਆ ਹੈ, ਰਵ ਰਿਆ ਭਰਪੂਰ ਹੈ, ਇਹ ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਇਹ ਕਰਮ ਕਾਂਡਾਂ ਤੋਂ ਬਰੀ ਹੈ, ਇਹ ਬੁੱਧੀ ਦੀ ਪਕੜ ਤੋਂ ਪਰੇ ਹੈ, ਇਹ ਤਾਂ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ, ਅਬੁੱਝ ਹੈ, ਅਸਮਝ ਹੈ, ਅਪਾਰ ਹੈ, ਅਪੁੱਲ ਹੈ, ਅਲਿਖ ਹੈ, ਅਦਿੱਖ ਹੈ, ਅਬੋਲ ਹੈ, ਸੰਪੂਰਨ ਹੈ ਅਤੇ ਅਟਲ ਹੈ। ਸੋ 84 ਲੱਖ ਜੂਨਾ ਆਪਣੇ ਅੰਤਰ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਹੀ ਅਟੁੱਟ ਸਿਮਰਨ ਕਰ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ, ਕਿਉਂਕਿ ਹੁਕਮ ਤੋਂ ਬਾਹਰ ਹੀ ਨਹੀਂ ਜਾਂਦੇ, ਹੁਕਮ ਨੂੰ ਕਮਾਉਣਾ ਹੀ ਉਹਨਾਂ ਦਾ ਸਿਮਰਨ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਨ ਸੂਰਜ ਗੁਣਤਾਸਾ, ਸਿਮਰੈ ਖਾਣੀ, ਸਿਮਰੈ ਬਾਣੀ, ਸਿਮਰੈ ਸਗਲੇ ਹਰਜਨਾ। ਇਹਨਾਂ ਜੂਨਾਂ ਵਿੱਚ ਦੀ ਲੰਘਦਾ ਹੋਇਆ ਜੀਵ ਜਦ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਫਿਰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। 84 ਲੱਖ ਜੂਨਾਂ ਵਿੱਚ ਤਾਂ ਹੁਕਮ ਨੂੰ ਕਮਾਉਂਦਿਆਂ ਕਮਾਉਂਦਿਆਂ ਇਨਸਾਨੀ ਜੂਨ ਤੱਕ ਪਹੁੰਚਦਾ ਹੈ ਇਹ ਜੀਵ। ਜਦੋਂ ਇਨਸਾਨੀ ਜੂਨ 'ਤੇ ਪਹੁੰਚਦਾ, ਇੱਥੇ ਫਿਰ ਪਰਮਾਤਮਾ ਇਨਸਾਨੀ ਜੂਨ ਵਿੱਚ ਇਸਨੂੰ ਕੁਛ ਵਿਸ਼ੇਸ਼ ਦਾਤਾਂ ਬਾਕੀ 84 ਲੱਖ ਜੂਨਾਂ ਨਾਲੋਂ ਬਖਸ਼ਦਾ ਹੈ। ਇੱਕ ਤਾਂ ਆਪਣਾ ਸਰੂਪ ਬਖਸ਼ਦਾ ਹੈ, ਦੂਸਰਾ ਤੀਖਣ ਬੁੱਧੀ ਜੋ 84 ਲੱਖ ਜੂਨਾਂ ਵਿੱਚ ਨਹੀਂ ਆਉਂਦੀ, ਤੀਸਰਾ ਨਿਰਣੇ ਸ਼ਕਤੀ ਵਿਵੇਕ ਬੁੱਧੀ ਅਤੇ ਚੌਥਾ ਵਿਕਸਿਤ ਹੋਵੇਂ। ਪਰ ਸਾਡਾ ਹੋਮੇ ਵੇੜਿਆ ਮਨ ਪਰਮੇਸ਼ਰ ਦੀ ਬਖਸ਼ੀ ਹੋਈ ਤੀਖਣ ਬੁੱਧੀ ਨਾਲ ਉਗਤੀਆਂ ਜੁਗਤੀਆਂ ਸਿਆਣਪਾਂ ਘੋਟ ਘੋਟ ਕੇ ਆਪਣੇ ਨਾਲ ਲਿਖੇ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਅਤੇ ਬੇਮੁੱਖ ਹੋ ਕੇ ਆਪਣੇ ਹੀ ਪਾਣੇ ਵਿੱਚ ਵਰਤਦਾ ਹੈ, ਭਾਵੇਂ ਕਿ ਉਹ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਦਾ ਹੈ ਅਤੇ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ। ਇਸ ਤਰ੍ਹਾਂ ਭਰਮ ਭੁਲਾਵੇ ਦੇ ਹਨੇਰੇ ਵਿੱਚ ਸਾਡੀ ਨਿਰਣੈ ਸ਼ਕਤੀ ਮੱਧਮ ਪੈ ਜਾਂਦੀ ਹੈ ਅਤੇ ਅਸੀਂ ਆਪਣੀ ਹੋਮੇ ਨੂੰ ਪੱਠੇ ਪਾ ਪਾ ਕੇ ਪਾਲਦੇ ਹਾਂ। ਜੇਕਰ ਬਿਜਲੀ ਦੀ ਤਾਰ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ ਅਤੇ ਚਾਰੇ ਪਾਸੇ ਹਨੇਰਾ ਫੈਲ ਜਾਂਦਾ ਹੈ ਅਤੇ ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਸਾਡੇ ਮਨ ਦੀ ਸੁਰਤ ਦੀ ਤਾਰ ਜਦੋਂ ਅੰਤਰ ਆਤਮੇ ਪਰਮੇਸ਼ਰ ਦੇ ਹੁਕਮ ਜਾਂ ਜੀਵਨ ਰੌਂ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਅਤੇ ਅਸੀਂ ਹਉਮੈ ਦੇ ਭਰਮ ਭੁਲਾਵਿਆਂ ਵਿੱਚ ਠੋਕਰਾਂ ਖਾਂਦੇ ਹਾਂ ਅਤੇ ਦੁਖੀ ਦੁੱਖ ਭੋਗਦੇ ਹਾਂ। ਧਿਆਨ ਦੇਣਾ ਜੀ, ਜਦੋਂ ਸੁਰਤ ਦੀ ਤਾਰ ਅੰਤਰ ਆਤਮੇ ਉਹ ਜੋ ਹੁਕਮ ਲਿਖਿਆ ਸੀ ਉਸ ਤੋਂ ਟੁੱਟ ਜਾਵੇ ਤਾਂ ਚਾਨਣ ਤਾਂ ਖਤਮ ਹੋ ਗਿਆ, ਉਸ ਫਿਰ ਭਰਮ ਭੁਲਾਵੇ ਦਾ ਅਗਿਆਨਤਾ ਛਾ ਜਾਂਦੀ ਹੈ। ਉਸ ਅਗਿਆਨਤਾ ਜਾਂ ਭਰਮ ਭੁਲਾਵੇ ਵਿੱਚ ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦੇ ਨਤੀਜੇ 'ਚ ਸਾਨੂੰ ਦੁੱਖ ਭੋਗਦੇ ਹਾਂ। ਇਸੇ ਜਿਸ ਤਰ੍ਹਾਂ ਕਿ ਸੂਰਜ ਦੀ ਧੁੱਪ ਤੋਂ ਲਾਂਭੇ ਹੋ ਕੇ ਕਿਸੇ ਭੋਰੇ ਜਾਂ ਕੰਧਰਾਂ ਵਿੱਚ ਲੁਕ ਜਾਈਏ ਤਾਂ ਧੁੱਪ ਦੀ ਨਿੱਘ ਤੋਂ ਵਾਂਝੇ ਹੋ ਕੇ ਹਨੇਰੇ ਵਿੱਚ ਦੁੱਖ ਭੋਗਦੇ ਹਾਂ। ਸੋ 84 ਲੱਖ ਜੂਨਾਂ ਤਾਂ ਇਸ ਨਾ ਇਲਾਹੀ ਨਾਲ ਲਿਖੇ ਹੁਕਮ ਦੀ ਰਵਾਨਗੀ ਨਾਲ ਸੁਰ ਹੋ ਕੇ ਆਪਣਾ ਜੀਵਨ ਬਤੀਤ ਕਰਦੀਆਂ ਹਨ ਅਤੇ ਇਲਾਹੀ ਬਖਸ਼ਿਸ਼ਾਂ ਅਤੇ ਦਾਤਾਂ ਦਾ ਲਾਹਾ ਲੈ ਰਹੀਆਂ ਹਨ। ਪਰ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਦੇ ਸਿਆਣਪ, ਆਪਣੇ ਸੰਸੇ ਅਤੇ ਏਹੜ ਤੇਹੜ ਦੁਆਰਾ ਹੋਮੇ ਦੀ ਭਰਮ ਰੂਪੀ ਕਾਲ ਕੋਠੜੀ ਵਿੱਚ ਆਪ ਹੀ ਕੈਦ ਹੋ ਜਾਂਦੀ ਹੈ ਅਤੇ ਇਲਾਹੀ ਹੁਕਮ ਦੇ ਵੇਗ ਜਾਂ ਜੀਵਨ ਰੌਂ ਅਥਵਾ ਰੱਬੀ ਪਾਣੇ ਤੋਂ ਬੇਸੁਰੀ ਅਤੇ ਬੇਮੁੱਖ ਹੋ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਇਹ ਹੁਕਮ ਦੀ ਰਵਾਨਗੀ ਦੇ ਵੇਗ ਵਿੱਚੋਂ ਨਿਕਲ ਕੇ ਮਾਇਆ ਦੀ ਖਿੱਚ ਦੇ ਘੁੰਮਣ ਘੇਰੇ ਵਿੱਚ ਫਸ ਕੇ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਿਹਾ ਹੈ। ਇਸ ਦੀਰਘ ਅਤੇ ਜ਼ਰੂਰੀ ਵਿਸ਼ੇ ਦੇ ਵਿਚਾਰ ਕਰਨ ਤੋਂ ਪਹਿਲਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰੂ ਆਸ਼ੇ ਦੀ ਅਗਵਾਈ ਅਤੇ ਸੇਧ ਲੈਣ ਦੀ ਲੋੜ ਹੈ। ਗੁਰਬਾਣੀ ਵਿੱਚ ਇਸ ਨਾਲ ਲਿਖੇ ਇਲਾਹੀ ਹੁਕਮ ਅਤੇ ਹੁਕਮ ਦੀ ਰਵਾਨਗੀ ਅਥਵਾ ਭਾਣੇ ਨੂੰ ਸਮਝਣ ਲਈ ਹੇਠ ਲਿਖੇ ਉਪਦੇਸ਼ ਸਹਾਈ ਹੋ ਸਕਦੇ ਹਨ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਗ ਖਸਮ ਵਿਸਾਰਿਆ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜਿੰਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ। ਹੁਕਮ ਮੰਨੈ ਤਾਂ ਹਰ ਮਿਲੈ, ਤਾਂ ਵਿੱਚੋਂ ਹੋਮੈ ਜਾਏ। ਏਕੋ ਹੁਕਮ ਵਰਤੈ ਸਭ ਲੋਈ, ਇਕਸ ਤੇ ਸਭ ਓਪਤ ਹੋਈ। ਜੋ ਕਿਛ ਵਰਤੈ ਸਭ ਤੇਰਾ ਪਾਣਾ, ਹੁਕਮ ਬੂਝੇ ਸੋ ਸੱਚ ਸਮਾਣਾ। ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ। ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਹੁਕਮੈ ਆਵੈ ਹੁਕਮੈ ਜਾਵੈ, ਹੁਕਮੈ ਰਹਿ ਸਮਾਈ। ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸੱਜਾਣੈ ਸੋਈ। ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ, ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ। ਹੁਕਮ ਉਛਲੈ ਹੁਕਮ ਰਹਿ, ਹੁਕਮੈ ਦੁੱਖ ਸੁਖ ਸਮ ਕਰ ਸਹਿ। ਹੁਕਮੈ ਨਾਮ ਜਪੈ ਦਿਨ ਰਾਤ, ਨਾਨਕ ਜਿਸਨੂੰ ਹੋਵੇ ਦਾਤ। ਹੁਕਮੈ ਨਾਮ ਜਪੈ ਦਿਨ ਰਾਤ, ਨਾਨਕ ਜਿਸਨੂੰ ਹੋਵੇ ਦਾਤ। ਹੁਕਮ ਮਰੈ ਹੁਕਮੇ ਹੀ ਜੀਵੈ, ਹੁਕਮੇ ਨਾਨਾ ਵੱਡਾ ਥੀਵੈ। ਹੁਕਮੈ ਸੋਗ ਅਰਖ ਆਨੰਦ, ਹੁਕਮੈ ਜਾਪੈ ਨਿਰੋਦਰ ਗੁਰਮੰਤ। ਹੁਕਮੈ ਆਵਣ ਜਾਣ ਰਹਾਏ, ਨਾਨਕ ਜਾਂ ਕੋ ਭਗਤੀ ਲਾਏ। ਹੁਕਮ ਪਛਾਣੈ ਖਸਮ ਕਾ ਦੂਜੀ, ਅਵਰ ਸਿਆਣਪ ਕਾਏ। ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਮਾਨੈ ਹੁਕਮ ਸੋ ਦਰਗੈ ਪੈਂਜੇ, ਸਾਚ ਮਿਲਾਏ ਸਮਾਏ ਦਾ। ਹੁਕਮੈ ਜੁਗ ਛੱਤੀ ਗੋਦਾਰੇ, ਹੁਕਮੈ ਸਿੱਧ ਸਾਧਕ ਵਿਚਾਰੇ। ਜੀ ਉਪਾਏ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ। ਆਪੇ ਨਿਰਮਲ ਮਿਹਰਵਾਨ ਮਧਸੂਦਨ, ਜਿਸ ਦਾ ਹੁਕਮ ਨਾ ਮੇਟਿਆ ਜਾਈ ਹੈ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੜਦਾ ਸਾਹਾ ਹੈ। ਹੁਕਮ ਮੰਨੈ ਸੋਈ ਸੁਖ ਪਾਏ, ਹੁਕਮ ਮੰਨੈ ਸੋਈ ਸੁਖ ਪਾਏ। ਹੁਕਮ ਸਿਰ ਸ਼ਾਹਾਂ ਪਾਤਸ਼ਾਹ ਹੈ, ਹੁਕਮੀ ਲਿਖੈ ਸਿਰਲੇਖ ਵਿਣ ਕਲਮ ਮਸਵਾਣੀਐ। ਹੁਕਮੀ ਸਾਜੇ ਹੁਕਮੀ ਢਾਏ ਏਕ ਚਸੈ ਮੈਂ ਲਖ। ਸੋ ਉੱਪਰਲੀਆਂ ਵਿਚਾਰਾਂ ਅਤੇ ਗੁਰਬਾਣੀ ਦੀਆਂ ਪੰਕਤਾਂ ਵਿੱਚੋਂ ਹੇਠ ਲਿਖੇ ਨੁਕਤੇ ਪ੍ਰਗਟ ਆਉਂਦੇ ਹਨ ਕਿ ਪਹਿਲਾ ਅਕਾਲ ਪੁਰਖ ਦੀ ਏਕਤਾ ਅਤੇ ਸਰਬਗਤਾ, ਦੂਸਰਾ ਇਸ ਵੱਡ ਖੇਲ ਤਮਾਸ਼ੇ ਦੀ ਰਚਨਾ, ਤੀਸਰਾ ਇਸ ਖੇਲ ਅਖਾੜੇ ਨੂੰ ਚਲਾਉਣ ਲਈ ਹੁਕਮ ਦੀ ਰਵਾਨਗੀ, ਚੌਥਾ ਇਸ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਭਾਣਾ ਮੰਨਣਾ, ਪੰਜਵਾਂ ਭਾਣਾ ਨਾ ਮੰਨਣ ਜਾਂ ਹੁਕਮ ਤੋਂ ਬੇਮੁੱਖ ਹੋਣ ਦਾ ਨਤੀਜਾ, ਅਤੇ ਛੇਵਾਂ ਇਸ ਨਾਲ ਲਿਖੇ ਹੁਕਮ ਨੂੰ ਬੁੱਝਣਾ ਜਾਂ ਪਹਿਚਾਨਣਾ। ਸੋ ਪਹਿਲੇ ਪੰਜ ਨੁਕਤਿਆਂ ਦੀ ਬਾਬਤ ਭਲੀ ਭਾਂਤ ਵਿਚਾਰ ਕੀਤੀ ਜਾ ਚੁੱਕੀ ਹੈ। ਇਹ ਵੀ ਅਸੀਂ ਦੇਖ ਲਿਆ ਕਿ ਪਰਮਾਤਮਾ ਇੱਕ ਹੈ, ਸਰਬ ਸ਼ਕਤੀਮਾਨ ਹੈ, ਸਭਨਾ ਗੱਲਾਂ ਸਮਰੱਥ ਹੈ, ਉਸਦੀ ਏਕਤਾ ਅਤੇ ਸਰਬਗਤਾ ਦਾ ਸਾਨੂੰ ਪਤਾ ਚੱਲਿਆ। ਦੂਜੇ ਨੁਕਤੇ ਦੀ ਵੀ ਵਿਚਾਰ ਹੋ ਗਈ ਕਿ ਉਸਨੇ ਕੁਆਵ ਦੁਆਰਾ ਇਤਨਾ ਵੱਡ ਖੇਲ ਤਮਾਸ਼ਾ ਰਚਿਆ ਅਤੇ ਇਸ ਖੇਲ ਤਮਾਸ਼ੇ ਨੂੰ ਰਚਣ ਲਈ ਜਿਹੜਾ ਹੁਕਮ ਪ੍ਰਚਲਿਤ ਕੀਤਾ ਉਹ ਇਤਨਾ ਮੁਕੰਮਲ ਹੁਕਮ ਹੈ ਕਿ ਯੁੱਗ ਬਦਲ ਗਏ ਪਰ ਹੁਕਮ ਨੂੰ ਬਦਲਣ ਦੀ ਲੋੜ ਨਾ ਪਈ। ਤੀਸਰਾ ਇਸ ਖੇਲ ਅਖਾੜੇ ਨੂੰ ਚਲਾਉਣ ਲਈ ਹੁਕਮ ਦੀ ਰਵਾਨਗੀ ਵੀ ਅਸੀਂ ਦੇਖ ਲਈ ਕਿ ਬਨਸਪਤੀ ਦੇ ਅੰਦਰ, ਜੀਵਾਂ ਦੇ ਅੰਦਰ, ਸਾਡੇ ਅੰਦਰ ਜ਼ਰੇ ਜ਼ਰੇ ਵਿੱਚ ਹੁਕਮ ਵਰਤ ਰਿਹਾ ਹੈ, ਸਾਡੇ ਅੰਗਾਂ ਵਿੱਚ, ਬੱਚੇ ਦੇ ਜਠਰ ਅਗਨੀ ਵਿੱਚ ਪੱਲਣਾ, ਫੁੱਲਾਂ ਦਾ ਉਪਜਣਾ ਇਤਿਆਦਕ, ਇਹ ਵੀ ਅਸੀਂ ਪੜ੍ਹ ਲਿਆ। ਚੌਥਾ ਨੁਕਤਾ ਵੀ ਪੜ੍ਹ ਲਿਆ ਕਿ 84 ਲੱਖ ਜੂਨਾਂ ਹੁਕਮ ਦੀ ਰਵਾਨਗੀ ਵਿੱਚ ਕਿਵੇਂ ਚੱਲਦੀਆਂ ਹਨ ਅਤੇ ਕਿਵੇਂ ਉਹਨਾਂ ਦੀ ਤਰੱਕੀ ਹੋ ਕੇ ਇਨਸਾਨੀ ਜੂਨ ਤੱਕ ਪਹੁੰਚਦੀਆਂ ਹਨ। ਪੰਜਵਾਂ ਨੁਕਤੇ ਦਾ ਵੀ ਵਿਸਥਾਰ ਹੋ ਗਿਆ ਕਿ ਜਦੋਂ ਹੁਕਮ ਨਹੀਂ ਬੁੱਝਦੇ, ਭਾਣਾ ਨਹੀਂ ਮੰਨਦੇ, ਇਲਾਹੀ ਹੁਕਮ ਤੋਂ ਟੁੱਟ ਕੇ ਆਪਣੇ ਭਾਣੇ ਵਿੱਚ ਚੱਲਦੇ ਹਾਂ ਫਿਰ ਦੁੱਖ ਭੋਗਦੇ ਹਾਂ। ਹੁਣ ਛੇਵਾਂ ਨੁਕਤਾ ਇਲਾਹੀ ਹੁਕਮ ਨੂੰ ਬੁੱਝਣ ਜਾਂ ਪਹਿਚਾਨਣ ਦੀ ਬਾਬਤ ਵੇਰੇ ਸਵੇਰਵੇ ਸਹਿਤ ਡੂੰਘੀ ਵਿਚਾਰ ਕਰਨ ਦੀ ਲੋੜ ਹੈ। ਇਸ ਇਲਾਹੀ ਹੁਕਮ ਨੂੰ 84 ਲੱਖ ਜੂਨਾਂ ਨਹੀਂ ਜਾਣ ਸਕਦੀਆਂ ਕਿਉਂਕਿ ਉਹਨਾਂ ਦੀ ਬਹੁਤ ਥੋੜ੍ਹੀ ਜਾਂ ਸੀਮਤ ਬੁੱਧੀ ਆਉਂਦੀ ਹੈ। ਉਹ ਅਣਜਾਣੇ ਹੀ ਆਪਣੇ ਅੰਤਰ ਆਤਮੇ ਨਾਲ ਲਿਖੇ ਹੁਕਮ ਦੀ ਅੰਦਰਲੀ ਪ੍ਰੇਰਨਾ ਅਤੇ ਅਗਵਾਈ ਅਨੁਸਾਰ ਜੀਵਨ ਬਤੀਤ ਕਰਦੀਆਂ ਹੋਈਆਂ ਇਲਾਹੀ ਹੁਕਮ ਨੂੰ ਮੰਨਦੀਆਂ ਅਤੇ ਕਮਾਉਂਦੀਆਂ ਹਨ। ਭਾਵੇਂ ਹੁਕਮ ਨੂੰ ਸਮਝ ਨਹੀਂ ਸਕਦੀਆਂ ਪਰ ਜੀਵਨ ਉਹਨਾਂ ਦਾ ਉਹ ਸੰਸਾਰ ਢਾਲਿਆ ਹੁੰਦਾ ਹੈ। ਇਸ ਸੂਖਮ ਗੁੱਝੇ ਆਤਮਕ ਹੁਕਮ ਦੇ ਅੰਤਰੀ ਭੇਦ ਨੂੰ ਸਿਰਫ ਇਨਸਾਨ ਹੀ ਸਮਝ ਜਾਂ ਜਾਣ ਸਕਦੇ ਹਨ ਕਿਉਂਕਿ ਅਕਾਲ ਪੁਰਖ ਨੇ ਮਨੁੱਖ ਨੂੰ ਅਤਿਅੰਤ ਤੀਖਣ ਬੁੱਧੀ ਬਖਸ਼ੀ ਹੈ। ਪਰ ਇਸ ਇਲਾਹੀ ਹੁਕਮ ਦਾ ਦਿਮਾਗੀ ਗਿਆਨ ਹੀ ਕਾਫੀ ਨਹੀਂ ਕਿਉਂਕਿ ਇਹ ਦਿਮਾਗੀ ਗਿਆਨ ਅਧੂਰਾ, ਇਹ ਮਾਇਕੀ ਰੰਗਤ ਵਾਲਾ, ਗਲਤ ਜਾਂ ਉਲਟ ਹੋ ਸਕਦਾ ਹੈ ਜਿਸ ਦੀ ਬੁਨਿਆਦ ਬੁੱਧੀ 'ਤੇ ਹੀ ਆਧਾਰਿਤ ਹੈ। ਇਹ ਇਲਾਹੀ ਹੁਕਮ ਤਾਂ ਸਾਡੇ ਅੰਦਰ ਆਤਮਾ ਦੀ ਹੋਣ ਦੇ ਨਾਲ ਹੀ ਲਿਖਿਆ, ਰਚਿਆ, ਮਿਚਿਆ, ਰਸਿਆ ਹੋਇਆ, ਓਤ ਪੋਤ ਰਵਰਿਆ ਭਰਪੂਰ ਹੈ। ਜੋ ਚੁੱਪ ਚੁਪੀਤੇ ਆਪ ਮੁਹਾਰੇ ਗੁੱਝੇ ਤੌਰ 'ਤੇ ਸਵੈ ਪ੍ਰੇਰਨਾ ਨਾਲ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅਟੁੱਟ ਅਤੇ ਸਦੀਵੀ ਪ੍ਰਵਿਰਤ ਹੋ ਰਿਹਾ ਹੈ। ਸਾਡੇ ਮਨ ਦੀ ਬਿਰਤੀ ਸੁਰਤੀ ਤਾਂ ਬਾਰਮੁਖੀ ਮਾਇਕੀ ਮੰਡਲ ਵਿੱਚ ਹੀ ਪ੍ਰਵਿਰਤ ਅਤੇ ਖਚਤ ਹੋ ਰਹੀ ਹੈ। ਇਸ ਲਈ ਇਹ ਸੂਖਮ ਇਲਾਹੀ ਹੁਕਮ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਤਾਂ ਜਦੋਂ ਅੰਦਰ ਆਤਮੇ ਸੁਰਤੀਆਂ ਨੂੰ ਡੂੰਘਾ ਆਤਮਾ ਵੱਲ ਲੈ ਜਾਵਾਂਗੇ ਉੱਥੇ ਹੁਕਮ ਨੂੰ ਬੁੱਝ ਸਕਾਂਗੇ ਕਿਉਂਕਿ ਆਤਮਾ ਦੀ ਹੋਣ ਦੇ ਨਾਲ ਇਹ ਹੁਕਮ ਲਿਖਿਆ ਹੋਇਆ ਹੈ। ਪਰ ਸਾਡੀ ਸੁਰਤ ਇਹ ਬਾਰਮੁਖੀ ਹੈ ਅਤੇ ਬਾਰਮੁਖੀ ਤਾਂ ਬੁੱਧੀ ਦੀ ਗੱਲ ਹੈ, ਬੁੱਧੀ ਤਾਂ ਹੁਕਮ ਨੂੰ ਬੁੱਝ ਹੀ ਨਹੀਂ ਸਕਦੀ। ਇਸ ਸੂਖਮ ਨਾਲ ਲਿਖੇ ਹੋਏ ਤਤਸਾਰ ਹੁਕਮ ਨੂੰ ਤਾਂ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖ ਹੀ ਆਪਣੇ ਅੰਤਰ ਆਤਮੇ ਅਨੁਭਵ ਦੁਆਰਾ ਬੁੱਝ ਸੀਜ ਪਹਿਚਾਣ ਸਕਦਾ ਹੈ ਅਤੇ ਫਿਰ ਪਾਣੇ ਵਿੱਚ ਚੱਲ ਸਕਦਾ ਹੈ। ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੇ ਬੁਝਾਏ, ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਗੁਰਪੂਰਾ ਭੇਟ ਸੀ ਸੋ ਚਲੈ ਰਜਾਏ। ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਤੁਰੇ ਕਮਾਇਆ ਨਾਂ, ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਤੁਰੇ ਕਮਾਇਆ ਨਾਂ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਹੁਕਮ ਪਛਾਣੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ, ਹਰਿਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ, ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜੇ ਪਾਏ ਫਿਰਾਏ, ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ। ਸੂਰਜ ਦੇ ਆਲੇ ਦੁਆਲੇ ਅਨੇਕਾਂ ਗ੍ਰਹਿ ਜਾਂ ਸਿਤਾਰੇ ਘੁੰਮ ਰਹੇ ਹਨ, ਜਿਨ੍ਹਾਂ ਵਿੱਚੋਂ ਸਾਡੀ ਧਰਤੀ ਵੀ ਇੱਕ ਗ੍ਰਹਿ ਹੈ। ਇਹ ਸਾਰੇ ਗ੍ਰਹਿ ਸੂਰਜ ਦੀ ਆਕਰਸ਼ਣ ਸ਼ਕਤੀ ਦੁਆਰਾ ਅਪੁੱਲ ਅਤੇ ਅਟਲ ਇਲਾਹੀ ਹੁਕਮ ਅੰਦਰ ਸਮੇਂ ਦੇ ਅਤ ਸੂਖਮ ਨਿਯਮਾਂ ਅਨੁਸਾਰ ਸੂਰਜ ਦੇ ਉਦਾਲੇ ਘੁੰਮਦੇ ਹਨ ਅਤੇ ਸੂਰਜ ਤੋਂ ਇਹਨਾਂ ਨੂੰ ਆਕਰਸ਼ਣ ਸ਼ਕਤੀ, ਗਰਮੀ, ਰੋਸ਼ਨੀ, ਜੀਵਨ, ਰੌਂ ਸ਼ਕਤੀ ਅਤੇ ਹੋਰ ਅਨੇਕਾਂ ਗੁਣ ਬੋਲਤਾ ਵਿੱਚ ਅਟੁੱਟ ਅਤੇ ਸਦੀਵੀ ਪ੍ਰਦਾਨ ਹੁੰਦੇ ਹਨ। ਇਹ ਸੂਰਜ ਦੀ ਮਿਕਨਾਤੀਸੀ ਖਿੱਚ ਇਹ ਇਲਾਹੀ ਪਿਆਰ ਦਾ ਹੀ ਪ੍ਰਤੀਬਿੰਬ ਅਤੇ ਪ੍ਰਤੀਕ ਹੈ। ਇਸੇ ਤਰ੍ਹਾਂ ਸੂਰਜ ਦਾ ਨਿੱਘ, ਪ੍ਰਕਾਸ਼ ਅਤੇ ਜੀਵਨ ਰੋਂ ਆਦਿ ਵੀ ਇਲਾਹੀ ਬਖਸ਼ਿਸ਼ ਦਾ ਹੀ ਪ੍ਰਗਟਾਵਾ ਅਤੇ ਪ੍ਰਤੀਕ ਹੈ। ਸੋ ਜੀਵ ਵਿੱਚ ਪਰਮੇਸ਼ੁਰ ਦੀ ਅੰਸ਼ ਹੋਣ ਦੇ ਨਾਤੇ ਅਤੇ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰ ਆਤਮੇ ਇਲਾਹੀ ਪ੍ਰੀਤ, ਪ੍ਰੇਮ, ਪਿਆਰ ਦੀ ਚਿਣੰਗ ਕਿਰਨ ਜਾਂ ਜੋਤ ਮੌਜੂਦ ਹੈ। ਅਸਲ ਵਿੱਚ ਇਹ ਸਾਰੀ ਕਾਇਨਾਤ ਹੀ ਇਲਾਹੀ ਪਿਆਰ ਦਾ ਪ੍ਰਕਾਸ਼ ਰੂਪ ਹੈ। ਇਸੇ ਇਲਾਹੀ ਪਿਆਰ ਦੀ ਦੈਵੀ ਖਿੱਚ ਨਾਲ ਹੀ ਕਾਇਨਾਤ ਦਾ ਜ਼ਰਾ ਜ਼ਰਾ ਇੱਕ ਦੂਜੇ ਵੱਲ ਅਤੇ ਪਰਮੇਸ਼ਰ ਵੱਲ ਕਿਸੇ ਸੂਖਮ ਅਦ੍ਰਿਸ਼ਟ ਅਪੁੱਲ ਹੁਕਮ ਦੀ ਤਾਰ ਨਾਲ ਅਵਸ਼ ਸਹਿਜ ਸੁਭਾਏ ਅਣਜਾਣੇ ਹੀ ਖਿੱਚੀਂਦਾ ਜਾ ਰਿਹਾ ਹੈ। ਉਹ ਪਿਆਰ ਚਿਣੰਗ ਜਿਹੜੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਪਰਮਾਤਮਾ ਨੇ ਪਾਈ ਹੈ, ਉਹ ਹੁਕਮ ਦੀ ਤਾਰ ਦੁਆਰਾ ਇੱਕ ਖਿੱਚ ਹਰਕਤ ਵਿੱਚ ਆਉਂਦੀ ਹੈ ਅਤੇ ਜੀਵ ਇੱਕ ਦੂਜੇ ਨਾਲ ਅਤੇ ਪਰਮਾਤਮਾ ਨਾਲ ਹੁਕਮ ਦੀ ਤਾਰ ਦੁਆਰਾ ਉਸ ਪਿਆਰ ਖਿੱਚ ਨਾਲ ਖਿੱਚੀਂਦਾ ਜਾ ਰਿਹਾ ਹੈ, ਜਿਸ ਦੇ ਆਸਰੇ ਸਾਰੀ ਕਾਇਨਾਤ ਇਹ ਜੁਗਾ ਜੁਗਾਂਤਰਾਂ ਤੋਂ ਬੱਝੀ ਹੋਈ ਹੈ ਅਤੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਚੱਲਦੀ ਜਾ ਰਹੀ ਹੈ। ਇਸੇ ਇਲਾਹੀ ਹੁਕਮ ਦੀ ਖਿੱਚ ਦੀ ਪ੍ਰੀਤ ਤਾਰ ਨੂੰ ਹੀ ਨਾਮ ਜਾਂ ਸ਼ਬਦ ਕਿਹਾ ਗਿਆ ਹੈ। ਧਿਆਨ ਦੇਣਾ ਜੀ, ਗੁਰਬਾਣੀ ਵਿੱਚ ਨਾਮ ਦੀ ਕਿਤਨੀ ਵਡਿਆਈ ਕੀਤੀ ਗਈ ਹੈ। ਉਹ ਨਾਮ ਕੀ ਹੈ? ਇਹ ਹੁਕਮ ਦੀ ਖਿੱਚ ਦੀ ਪ੍ਰੀਤ ਜਿਹੜੀ ਪ੍ਰੀਤ ਤਾਰ ਹੈ ਜਿਸ ਨਾਲ ਸਾਰੀ ਕਾਇਨਾਤ ਜੁਗਾ ਜੁਗਾਂਤਰਾਂ ਤੋਂ ਬੱਝੀ ਪਈ ਹੈ, ਇਸ ਪ੍ਰੀਤ ਤਾਰ ਨੂੰ ਹੀ ਗੁਰਬਾਣੀ ਵਿੱਚ ਨਾਮ ਜਾਂ ਸ਼ਬਦ ਕਿਹਾ ਗਿਆ ਹੈ। ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤਨੀ। ਇਸ ਨਾਮ ਜਾਂ ਸ਼ਬਦ ਦੀ ਆਪ ਮੁਹਾਰੀ ਸਹਿ ਚਾਲ ਨੂੰ ਹੀ ਹੁਕਮ ਕਿਹਾ ਗਿਆ ਹੈ, ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਜੀਵਨ ਰੌਂ ਦੇ ਰੂਪ ਵਿੱਚ ਸਦੀਵੀ ਓਤ ਪੋਤ ਵਗ ਰਹੀ ਹੈ ਅਤੇ ਇਸ ਕਾਇਨਾਤ ਨੂੰ ਕਾਇਮ ਦਾਇਮ ਅਤੇ ਸਹਿ ਚਾਲ ਵਿੱਚ ਚਾਲੂ ਰੱਖਦੀ ਹੈ। ਇਹ ਹਿਲਾਈ ਹੁਕਮ ਦੀ ਪ੍ਰੀਤ ਡੋਰੀ, ਪ੍ਰੀਤ ਟੁੰਬਣੀ, ਪ੍ਰੀਤ ਰੀਤ, ਪ੍ਰੇਮ ਛੋ, ਸਹਿ ਚਾਲ ਹੀ ਗੁਰਪ੍ਰਸਾਦ ਹੈ, ਨਦਰ ਕਰਮ ਹੈ, ਬਖਸ਼ਿਸ਼ ਹੈ, ਮਾਇਆ ਹੈ, ਸ਼ਬਦ ਹੈ, ਨਾਮ ਹੈ। ਗੁਰਬਾਣੀ ਵਿੱਚ ਇਸ ਇਲਾਹੀ ਹੁਕਮ ਦੀ ਦੈਵੀ ਚਾਲ ਜਾਂ ਪ੍ਰਵਿਰਤੀ ਨੂੰ ਇਉਂ ਦਰਸਾਇਆ ਗਿਆ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲਿਆ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋ ਮੈਂ ਕਹਿ ਨਾ ਕੋਏ। ਹੁਕਮੇ ਆਇਆ, ਹੁਕਮ ਸਮਾਇਆ, ਹੁਕਮੇ ਦੀਸੈ ਜਗਤ ਉਪਾਇਆ, ਹੁਕਮੇ ਸੁਰਗ ਮੱਛ ਪਿਆਲਾ, ਹੁਕਮੇ ਕਲਾ ਰਹਾਏਂਦਾ, ਹੁਕਮੇ ਧਰਤੀ ਧੌਲ ਸਿਰ ਪਾਰੰਗ, ਹੁਕਮੇ ਪੌਣ ਪਾਣੀ ਗੈਣਾ ਰੰਗ, ਹੁਕਮੇ ਸ਼ਿਵ ਸ਼ਕਤੀ ਕਰਵਾਸਾ, ਹੁਕਮੇ ਖੇਲ ਖਿਲਾਏਂਦਾ, ਹੁਕਮੇ ਆਡਾਣੇ ਆਗਾਸੀ, ਹੁਕਮੇ ਜਲ ਥਲ ਤ੍ਰਿਬਣ ਵਾਸੀ, ਹੁਕਮੇ ਸਾਸ ਗਿਰਾ ਸਦਾ ਫੁਨ, ਹੁਕਮੇ ਦੇਖ ਦਿਖਾਏਂਦਾ। ਹੁਕਮ ਉਪਾਏ ਦਸ ਅਵਤਾਰਾ, ਹੁਕਮ ਉਪਾਏ ਦਸ ਅਵਤਾਰਾ, ਦੇਵ ਦਾਨਵ ਅਗਣਿਤ ਅਪਾਰਾ, ਮਾਨੈ ਹੁਕਮ ਸੋ ਦਰਗੈ ਪੈਂਜੈ, ਸਾਚ ਮਿਲਾਏ ਸਮਾਏਂਦਾ। ਹੁਕਮੇ ਜੁਗ ਛੱਤੀ ਗੁਦਾਰੇ, ਹੁਕਮੇ ਸਿੱਧ ਸਾਧਕ ਵਿਚਾਰੇ, ਹੁਕਮੀ ਸਭੈ ਉਪਜੈ, ਹੁਕਮੀ ਕਾਰ ਕਮਾਏ, ਹੁਕਮੀ ਕਾਲੈ ਵਸ ਹੈ, ਹੁਕਮੀ ਸਾਜ ਸਮਾਏ। ਹੁਕਮੀ ਪਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਓ, ਹੁਕਮੀ ਸ੍ਰਿਸ਼ ਸਾਜੀਆਂ ਬੋ ਪਿਤ ਸੰਸਾਰਾ, ਤੇਰਾ ਹੁਕਮ ਨਾ ਜਾਪੀ, ਕੇਤੜਾ ਸੱਚੇ ਅਲਖ ਅਪਾਰਾ। ਗੁਰਬਾਣੀ ਵਿਚਾਰ ਲੇਖ ਨੰਬਰ 25 ਹੁਕਮ ਪਾਕ ਪਹਿਲਾ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਹੁਕਮ ਨੂੰ ਬੁੱਝਣਾ ਕਿਵੇਂ ਹੈ ਇਹ ਮਹਾਂਪੁਰਖਾਂ ਨੇ ਅਗਲਿਆਂ ਭਾਗਾਂ ਵਿੱਚ ਬੜੇ ਵਿਸਥਾਰ ਨਾਲ ਖੋਲ੍ਹ ਕੇ ਦਰਸਾਇਆ ਹੈ। ਕਿਉਂਕਿ ਜਦ ਪਿੱਛੇ ਪੜਿਆ ਕਿ ਜਦ ਤੱਕ ਹੁਕਮ ਨੂੰ ਨਹੀਂ ਬੂਝਾਂਗੇ ਹਨੇਰਾ ਰਹੇਗਾ, ਅਤੇ ਕੁੱਪ ਹਨੇਰਾ ਹੋਵੇ ਤਾਂ ਹਨੇਰੇ ਵਿੱਚ ਜਿਹੜੇ ਕੰਮ ਕਰਾਂਗੇ ਕੋਈ ਨਾ ਕੋਈ ਤਾਂ ਗਲਤ ਹੋਣਗੇ ਹੀ। ਸੋ ਇਸ ਕਰਕੇ ਲਾਹਾ ਤਾਂ ਹੀ ਹੈ, ਪਹਿਲੇ ਹੁਕਮ ਨੂੰ ਬੁੱਝਾਂਗੇ ਫਿਰ ਜੀਵਨ ਦਾ ਲਾਹਾ ਹੈ। ਸੋ ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਸਟਾਲ ਤੋਂ ਲੈ ਸਕਦੇ ਹੋ। ਨੌ ਲੇਖ ਆਪ ਜੀ ਨੇ ਹੁਕਮ ਦੇ ਵਿਸ਼ੇ 'ਤੇ ਲਿਖੇ ਹਨ, ਜਿਸ ਵਿੱਚੋਂ ਨਮੂਨੇ ਮਾਤਰ ਪਹਿਲਾ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।